ਰਾਗੀ ਭਾਈ ਮੋਹਨ ਸਿੰਘ ਦੇ ਪਿਤਾ ਪੰਜਾਬ ਤੋਂ ਉੱਠ ਕੇ ਸਿੰਧ ਵਿੱਚ ਜਾ ਵਸੇ। ਉਹ ਉੱਥੇ ਆਪਣਾ ਕਾਰੋਬਾਰ ਕਰਦੇ ਰਹੇ। ਦੋ ਭਰਾ ਸਨ ਤੇ ਕਰਾਚੀ ਦੇ ਨੇੜੇ ਹੀ ਮਲੀ ਵਿਖੇ ਰਹਿੰਦੇ ਸਨ। ਜਦੋਂ ਭਾਈ ਮੋਹਨ ਸਿੰਘ ਜੀ ਰਾਗੀ ਦੇ ਪਿਤਾ ਗੁਜ਼ਰ ਗਏ ਤਾਂ ਇਹ ਛੋਟੇ ਛੋਟੇ ਦੋਵੇਂ ਭਰਾ ਰਹਿ ਗਏ। ਉਹਨਾਂ ਦੀ ਮਾਤਾ ਵੀ ਬਹੁਤ ਉਦਾਸ ਰਹਿਣ ਲੱਗ ਪਈ। ਉਹਨਾਂ ਨੇ ਗੁਰਦੁਆਰੇ ਜਾਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਹੱਥੀਂ ਸੇਵਾ ਆਰੰਭ ਕੀਤੀ। ਉਹ ਆਪਣੇ ਵੱਡੇ ਪੁੱਤਰ ਭਾਈ ਮੋਹਨ ਸਿੰਘ ਨੂੰ ਵੀ ਨਾਲ ਲੈ ਜਾਂਦੇ। ਉਹਨਾਂ ਨੂੰ ਬਚਪਨ ਤੋਂ ਹੀ ਪੰਜਾਬੀ ਪੜ੍ਹਾਈ ਗਈ ਸੀ। ਜਲਦੀ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰਨ ਲੱਗ ਪਏ। ਉਹਨਾਂ ਨੂੰ ਰਾਗ ਗਾਉਣ ਦਾ ਸ਼ੌਕ ਹੋਇਆ। ਉਹਨਾਂ ਨੇ ਕੁਝ ਸ਼ਬਦ ਵੀ ਲਿਖੇ ਪਰ ਜ਼ਿਆਦਾਤਰ ਉਹ ਤਰਾਨੇ ਆਦਿ ਹੀ ਗਾਉਂਦੇ ਸਨ। ਉਹਨਾਂ ਦਾ ਸ਼ੌਕ ਵੱਧਦਾ ਗਿਆ ਤੇ ਸ਼ਬਦ ਕੀਰਤਨ ਕਰਨਾ ਵੀ ਸਿੱਖ ਲਿਆ। ਸਮਾਂ ਬੀਤਦਾ ਗਿਆ। 1947 ਵਿੱਚ ਦੇਸ਼ ਦੀ ਵੰਡ ਦਾ ਸਮਾਂ ਆ ਗਿਆ। ਸਾਰੇ ਪਾਸੇ ਬਹੁਤ ਗੜਬੜ ਸੀ। ਮਲੀ ਵਿਖੇ ਸਿੱਖ ਮਿਲਟਰੀ ਦੇ ਬਹੁਤ ਅਫਸਰ ਰਹਿੰਦੇ ਸਨ ਜਿਹੜੇ ਗੁਰਦੁਆਰੇ ਆਉਂਦੇ ਰਹਿੰਦੇ ਸਨ ਤੇ ਸ਼ਬਦ ਕੀਰਤਨ ਸੁਣਦੇ ਸਨ ਤੇ ਭਾਈ ਮੋਹਨ ਸਿੰਘ ਦੇ ਮਿੱਤਰ ਬਣ ਜਾਂਦੇ ਸਨ। ਮੁਸਲਮਾਨਾਂ ਨੂੰ ਇਹ ਗੱਲ ਚੰਗੀ ਨਾ ਲੱਗੀ। ਜਦੋਂ ਮਲੀ ਉੱਤੇ ਹਮਲਾ ਹੋਇਆ ਤਾਂ ਭਾਈ ਸਾਹਿਬ ਹੋਰੀ ਸਿਰਫ ਇੱਕੋ ਹਾਰਮੋਨੀਅਮ ਲੈ ਕੇ ਉੱਥੋਂ ਤੁਰ ਪਏ ਤੇ ਬਚਦੇ ਬਚਾਉਂਦੇ ਕਰਾਚੀ ਦੇ ਨੇੜੇ ਇੱਕ ਪਿੰਡ ਵਿੱਚ ਪਹੁੰਚ ਗਏ। ਉਦੋਂ ਕਰਾਚੀ ਵਿੱਚ ਕੋਈ ਹਿੰਦੂ ਜਾਂ ਸਿੱਖ ਦਾਖਲ ਨਹੀਂ ਸੀ ਹੋ ਸਕਦਾ। ਪਿੱਛੋਂ ਸਿੱਖ ਅਫਸਰਾਂ ਨੇ ਭਾਈ ਸਾਹਿਬ ਦੀ ਮਾਤਾ ਤੇ ਛੋਟੇ ਭਰਾ ਨੂੰ ਵੀ ਕਰਾਚੀ ਪਹੁੰਚਾ ਦਿੱਤਾ। ਭਾਈ ਸਾਹਿਬ ਉੱਥੇ ਰਾਗਾਂ ਵਿੱਚ ਕੀਰਤਨ ਕਰਦੇ ਸਮਾਂ ਬਿਤਾਉਂਦੇ ਰਹੇ। ਉੱਥੇ ਇੱਕ ਮੁਸਲਮਾਨ ਥਾਣੇਦਾਰ ਸੀ ਜਿਸ ਨੂੰ ਗਾਉਣ ਦਾ ਬਹੁਤ ਸ਼ੌਕ ਸੀ। ਥਾਣੇਦਾਰ ਨੇ ਭਾਈ ਸਾਹਿਬ ਹੋਰਾਂ ਨੂੰ ਬੁਲਾਇਆ ਤੇ ਉਹਨਾਂ ਤੋਂ ਉਹਨਾਂ ਦਾ ਗਾਉਣਾ ਸੁਣਿਆ। ਬੜਾ ਖੁਸ਼ ਹੋਇਆ ਤੇ ਰੋਜ਼ ਭਾਈ ਮੋਹਨ ਸਿੰਘ ਹੋਰਾਂ ਨੂੰ ਬੁਲਾ ਲਿਆ ਕਰੇ। ਇੱਕ ਦਿਨ ਥਾਣੇਦਾਰ ਨੇ ਆਖਿਆ, ਭਾਈ ਸਾਹਿਬ ਤੁਸੀਂ ਦੱਸੋ ਮੈਂ ਤੁਹਾਡੀ ਕੀ ਸੇਵਾ ਕਰਾਂ। ਜਵਾਬ ਵਿੱਚ ਭਾਈ ਮੋਹਨ ਸਿੰਘ ਹੋਰਾਂ ਨੇ ਆਖਿਆ, ਮੈਨੂੰ ਕਰਾਚੀ ਪਹੁੰਚਾ ਦਿਓ, ਸ਼ਾਇਦ ਮੇਰੇ ਮਾਤਾ ਜੀ ਮੈਨੂੰ ਉੱਥੇ ਮਿਲ ਪੈਣ। ਭਾਵੇਂ ਇਹ ਗੱਲ ਬੜੀ ਮੁਸ਼ਕਲ ਸੀ ਪਰ ਥਾਣੇਦਾਰ ਨੇ ਪ੍ਰਬੰਧ ਕਰਕੇ ਮਿਲਟਰੀ ਦੇ ਨਾਲ ਉਹਨਾਂ ਨੂੰ ਕਰਾਚੀ ਪਹੁੰਚਾ ਦਿੱਤਾ। ਉੱਥੇ ਉਹਨਾਂ ਨੂੰ ਪਤਾ ਲੱਗਿਆ ਬਈ ਉਹਨਾਂ ਦੇ ਮਾਤਾ ਜੀ ਤੇ ਬੰਬਈ ਪਹੁੰਚ ਗਏ ਨੇ। ਉਹ ਵੀ ਬੰਬਈ ਪਹੁੰਚ ਗਏ ਤੇ ਪਰਿਵਾਰ ਮੁੜ ਕੇ ਇਕੱਠਾ ਹੋ ਗਿਆ। ਬੰਬਈ ਪਹੁੰਚ ਕੇ ਸਰਦਾਰ ਤਰਲੋਚਨ ਸਿੰਘ ਵਕੀਲ ਉਹਨਾਂ ਦੇ ਮਿੱਤਰ ਬਣ ਗਏ ਅਤੇ ਭਾਈ ਮੋਹਨ ਸਿੰਘ ਹੋਰਾਂ ਨੇ ਉਹਨਾਂ ਦੇ ਬੱਚਿਆਂ ਨੂੰ ਸ਼ਬਦ ਕੀਰਤਨ ਸਿਖਾਉਣਾ ਸ਼ੁਰੂ ਕਰ ਦਿੱਤਾ। ਬੱਚੇ ਬਹੁਤ ਸੋਹਣਾ ਕੀਰਤਨ ਕਰਨ ਲੱਗ ਪਏ। ਉੱਥੇ ਹੀ ਸਰਦਾਰ ਗੁਰਬਖਸ਼ ਸਿੰਘ ਸਨ ਜੋ ਸਰਦਾਰ ਤਰਲੋਚਨ ਸਿੰਘ ਹੋਰਾਂ ਦੇ ਮਿੱਤਰ ਸਨ। ਉਹਨਾਂ ਨੇ ਵੀ ਭਾਈ ਮੋਹਨ ਸਿੰਘ ਹੋਰਾਂ ਕੋਲੋਂ ਕੀਰਤਨ ਸੁਣਿਆ। ਕੁਦਰਤੀ ਉਹਨਾਂ ਦਿਨਾਂ ਵਿੱਚ ਭਾਈ ਸਾਹਿਬ ਜੀ ਬੰਬਈ ਗਏ ਹੋਏ ਸਨ ਤੇ ਉਹ ਇੱਕ ਬਿਲਡਿੰਗ ਊਸ਼ਾ ਕਿਰਨ ਵਿੱਚ ਠਹਿਰੇ ਹੋਏ ਸਨ। ਭਾਈ ਮੋਹਨ ਸਿੰਘ ਰੋਜ਼ ਊਸ਼ਾ ਕਿਰਨ ਜਾਂਦੇ ਸਨ। ਇੱਕ ਦਿਨ ਭਾਈ ਸਾਹਿਬ ਜੀ ਨੂੰ ਆਪਣੇ ਘਰ ਵਿਖੇ ਉਹਨਾਂ ਨੇ ਚਰਨ ਪਾਉਣ ਲਈ ਬੇਨਤੀ ਕੀਤੀ। ਭਾਈ ਸਾਹਿਬ ਜੀ ਮੰਨ ਗਏ। ਸਰਦਾਰ ਗੁਰਬਖਸ਼ ਸਿੰਘ ਨੇ ਫੋਨ ਤੇ ਸਰਦਾਰ ਤਰਲੋਚਨ ਸਿੰਘ ਨੂੰ ਬੇਨਤੀ ਕੀਤੀ ਕਿ ਭਾਈ ਸਾਹਿਬ ਮੋਹਨ ਸਿੰਘ ਜੀ ਨੂੰ ਨਾਲ ਲੈ ਕੇ ਉਹ ਉਹਨਾਂ ਦੇ ਘਰ ਵਿਖੇ ਆਉਣ। ਉਹ ਸਰਦਾਰ ਗੁਰਬਖਸ਼ ਸਿੰਘ ਦੇ ਘਰ ਪਹੁੰਚੇ ਜਿੱਥੇ ਕਿ ਭਾਈ ਸਾਹਿਬ ਪਹਿਲਾਂ ਹੀ ਪਹੁੰਚੇ ਹੋਏ ਸਨ ਤੇ ਚਾਹ ਛੱਕ ਰਹੇ ਸਨ। ਚਾਹ ਤੋਂ ਬਾਅਦ ਦੂਜੇ ਕਮਰੇ ਵਿੱਚ ਸਾਰੇ ਪਹੁੰਚੇ ਤੇ ਸਰਦਾਰ ਤਰਲੋਚਨ ਸਿੰਘ ਦੇ ਬੱਚਿਆਂ ਨੇ ਵੀ ਦੋ ਸ਼ਬਦ ਪੜ੍ਹੇ। ਭਾਈ ਸਾਹਿਬ ਬੱਚਿਆਂ ਕੋਲੋਂ ਸ਼ਬਦ ਸੁਣ ਕੇ ਬੜੇ ਖੁਸ਼ ਹੋਏ ਤੇ ਭਾਈ ਮੋਹਨ ਸਿੰਘ ਨੂੰ ਭਾਈ ਸਾਹਿਬ ਜੀ ਹੋਰਾਂ ਨਾਲ ਮਿਲਾਇਆ ਤੇ ਪਿਆਰ ਨਾਲ ਆਖਿਆ, ਇਹ ਬੱਚਿਆਂ ਦੇ ਉਸਤਾਦ ਨੇ। ਘਰ ਵਾਲਿਆਂ ਨੇ ਭਾਈ ਸਾਹਿਬ ਜੀ ਨੂੰ ਵੀ ਇੱਕ ਸ਼ਬਦ ਪੜ੍ਹਨ ਲਈ ਬੇਨਤੀ ਕੀਤੀ ਤੇ ਭਾਈ ਸਾਹਿਬ ਜੀ ਹੋਰਾਂ ਨੇ ਪਿਆਰ ਨਾਲ ਸ਼ਬਦ ਪੜ੍ਹਿਆ, ਹਾ ਹਾ ਪ੍ਰਭ ਰਾਖ ਲੇਹੋ। ਭਾਈ ਸਾਹਿਬ ਨੇ ਸਰਦਾਰ ਗੁਰਬਖਸ਼ ਸਿੰਘ ਨੂੰ ਆਖਿਆ ਵੀ ਸ਼ਾਮ ਨੂੰ ਇਹਨਾਂ ਨੂੰ ਸਤਸੰਗ ਵਿੱਚ ਲੈ ਕੇ ਆਓ। ਉੱਥੇ ਸਤਸੰਗ ਵਿੱਚ ਭਾਈ ਸਾਹਿਬ ਨੇ ਭਾਈ ਮੋਹਨ ਸਿੰਘ ਨੂੰ ਆਖਿਆ, ਜਿਹੜਾ ਸ਼ਬਦ ਤੁਸੀਂ ਅੱਜ ਦੁਪਹਿਰੇ ਪੜ੍ਹਿਆ ਸੀ ਨਾ, ਉਹ ਪਹਾੜੀ ਰਾਗ ਵਿੱਚ ਸੀ, ਹੁਣ ਮਾਲਕ ਹਾਊਸ ਵਿੱਚ ਪੜ੍ਹੋ। ਭਾਈ ਸਾਹਿਬ ਜੀ ਨੇ ਪੈਰ ਨਾਸਨ ਦੁਰਮਤ ਹਰਨ ਸ਼ਬਦ ਪੜ੍ਹਿਆ। ਅਗਲੇ ਦਿਨ ਸਵੇਰੇ ਸਰਦਾਰ ਗੁਰਬਖਸ਼ ਸਿੰਘ ਜੀ ਨਾਲ ਉਹ ਫਿਰ ਭਾਈ ਸਾਹਿਬ ਹੋਰਾਂ ਦੇ ਕੋਲ ਗਏ। ਭਾਈ ਸਾਹਿਬ ਆਖਣ ਲੱਗੇ, ਕੱਲ੍ਹ ਤੁਸੀਂ ਮਾਲਕ ਹਾਊਸ ਗਾਇਆ ਸੀ ਨਾ, ਪਰ ਮਾਲਕ ਹਾਊਸ ਦਾ ਉਹ ਸਵਾਦ ਨਹੀਂ ਆਇਆ। ਮਾਲਕ ਹਾਊਸ ਤੇ ਅੰਦਰ ਹਿਲਾ ਦਿੰਦਾ। ਭਾਈ ਸਾਹਿਬ ਨੇ ਉਹਨਾਂ ਨੂੰ ਇੱਕ ਕਵਿਤਾ ਫੜਾਈ ਜਿਹੜੀ ਇਸ ਤਰ੍ਹਾਂ ਸ਼ੁਰੂ ਹੁੰਦੀ ਸੀ, ਨੀ ਮੈਂ ਚਰਨ ਪਰਸ ਬੌਰਾਨੀ, ਤੇ ਆਖਣ ਲੱਗੇ ਇਹ ਕਵਿਤਾ ਰਾਗ ਮਾਲਕ ਹਾਊਸ ਵਿੱਚ ਗਾਓ ਤੇ ਫਿਰ ਵੇਖੋ ਭਲਾ ਸਵਾਦ ਆਉਂਦਾ। ਭਾਈ ਮੋਹਨ ਸਿੰਘ ਨੇ ਇਹ ਕਵਿਤਾ ਗਾਈ ਤੇ ਸੱਚਮੁੱਚ ਬੜਾ ਸਵਾਦ ਆਇਆ। ਭਾਈ ਮੋਹਨ ਸਿੰਘ ਨੂੰ ਪਤਾ ਲੱਗ ਗਿਆ ਬਈ ਇਹ ਮਹਾਂਪੁਰਸ਼ ਦੇ ਰਾਗਾਂ ਦੇ ਬੜੇ ਮਾਹਰ ਨੇ। ਭਾਈ ਮੋਹਨ ਸਿੰਘ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦੇ ਰੋਜ਼ ਦਰਸ਼ਨ ਕਰਨ ਲੱਗ ਪਏ। ਭਾਈ ਸਾਹਿਬ ਨੇ ਉਹਨਾਂ ਤੋਂ ਸ਼ਬਦ ਸੁਣਨੇ ਤੇ ਅਸੀਸਾਂ ਦੇਣੀਆਂ। ਮਿਹਰ ਭਰੀ ਛੋ ਬਖਸ਼ੀ ਤੇ ਉਹਨਾਂ ਦਾ ਜੀਵਨ ਬਦਲਾ ਦਿੱਤਾ। ਭਾਈ ਸਾਹਿਬ ਹਰ ਸਾਲ ਬੰਬਈ ਆਉਂਦੇ ਤੇ ਉਹਨਾਂ ਨੂੰ ਕੀਰਤਨ ਕਰਨ ਲਈ ਬੁਲਾਉਂਦੇ। ਪਹਿਲਾਂ ਉਹਨਾਂ ਦੀ ਮਾਇਕ ਦਸ਼ਾ ਬਹੁਤੀ ਚੰਗੀ ਨਹੀਂ ਸੀ, ਪਰ ਹੁਣ ਭਾਈ ਸਾਹਿਬ ਹੋਰਾਂ ਦੀ ਮਿਹਰ ਸਦਕਾ ਮਾਇਆ ਉਹਨਾਂ ਦੇ ਮਗਰ ਮਗਰ ਦੌੜਨ ਲੱਗੀ। ਜੀਵਨ ਸੌਖਾ ਹੋ ਗਿਆ, ਨਾਮ ਬਾਣੀ ਤੇ ਸਿਮਰਨ ਦੀ ਦਾਤ ਮਿਲ ਗਈ।